ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਸੜਾ ਕਰੀ ਗਿਆਨ ਵਿਲਾਲੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਸੜਾ ਕਰੀ ਗਿਆਨ ਵਿਲਾਲੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਸੜਾ ਆਇਆ ਜੋਰੀ ਮੰਗੇ ਦਾਨ ਵਿਲਾਲੋ ਪਾਪੀ ਜੰਗ ਲੈ ਕਾਬਲੋ ਆਇਆ ਜੋਰੀ ਮੰਗੇ ਦਾਨ ਵਿਲਾਲੋ ਜੈਸੀ ਲੈ ਕਾਬਲੋ ਤਾਇਆ ਜੋਰੀ ਮੰਗੇ ਦਾਨ ਵਿਲਾਲੋ
ਪਾਪੀ ਜੰਜ ਲੈ ਕਾਬਲੋ ਤਾਇਆ ਜੋਰੀ ਮੰਗੇ ਦਾਨ ਵਿਲਾਲੋ
ਸਰਮ ਧਰਮ ਦੋਵੇਂ ਛੱਪੇ ਖਲੋਏ ਪਰ ਧਾਨ ਵਿਲਾਲੋ
ਸਰਮ ਧਰਮ ਦੋਏ ਛਾਪੇ ਖਲੋਏ ਪੂਰੇ ਪਰ ਧਾਨ ਵਿਲਾਲੋ
ਕਾਜੀਆਂ ਬਾਹਮਣਾਂ ਕੀ ਗੱਲ ਥੱਕੀ ਭਗਤ ਪੜੇ ਸ਼ੈਤਾਨ ਵਿਲਾਲੋ ਤੂੰ ਪਾਏ ਵਿਲਾਲੋ ਖੂਨ ਸ਼ਬਦ ਹਿਸਟੋਰੀਕਲ ਦੇ ਸੈਦਪੁਰ ਜਿਸ ਵੇਲੇ ਬਾਬਰ ਨਾਲ ਹਮਲਾ ਕੀਤਾ ਹੈ ਉੱਥੇ ਕਤਲੇ ਆਮ ਹੋਇਆ ਹੈ ਪੰਜਾਬ 'ਚ ਕਿਉਂਕਿ ਪਹਿਲਾਂ ਪਠਾਣਾਂ ਦਾ ਰਾਜ ਸੀ ਹਿੰਦੁਸਤਾਨ 'ਚ ਪੰਜਾਬ 'ਚ ਅਤੇ ਮਗਰੋਂ ਬਾਬਰ ਚੜ੍ਹ ਕੇ ਆਇਆ ਇਹ ਮੁਗਲ ਸੀ ਪਹਿਲਾਂ ਪਠਾਣ ਸੀ ਪਠਾਣ ਇੰਨੇ ਕਰਪਟ ਹੋ ਚੁੱਕੇ ਸੀ ਕਰਪਸ਼ਨ ਇੰਨੀ ਹੋ ਚੁੱਕੀ ਸੀ ਉਹਨਾਂ 'ਤੇ ਫਿਰ ਅਕਾਲ ਪੁਰਖ ਵੱਲੋਂ ਪਾਪ ਕੀ ਜੰਝ ਲੈ ਕਾਬਲੋਂ ਤਾਇਆ ਕਾਬਲੋਂ ਤਾਇਆ ਅਤੇ ਜਿਹੜੀ ਇਹਦੀ ਫੋਰਸ ਸੀ ਆਰਮੀ ਉਹਨੂੰ ਮਹਾਰਾਜ ਨਾਲ ਪਾਪ ਦੀ ਕਿਉਂਕਿ ਓਫੈਂਸਿਵ ਆਰਮੀ ਸੀ ਡਿਫੈਂਸਿਵ ਨਹੀਂ ਸੀ ਕਿਸੇ ਹੋਰ ਮੁਲਕ 'ਤੇ ਚੜ੍ਹ ਕੇ ਆਈ ਸੀ ਇਸ ਕਰਕੇ ਇਹਨੂੰ ਆਰਮੀ ਰੱਖਣੀ ਗੁਰਬਾਣੀ ਦੇ ਲਿਹਾਜ਼ ਨਾਲ ਡਿਫੈਂਸ ਰੱਖੋ ਪਰ ਕਿਸੇ ਮੁਲਕ 'ਤੇ ਕਬਜ਼ਾ ਕਰਨ ਲਈ ਜਿਹੜਾ ਜਾਣਾ ਹੈ ਗੁਰਬਾਣੀ ਦੇ ਲਿਹਾਜ਼ ਨਾਲ ਉਹ ਜਿਹੜੀ ਫੌਜ ਜਾਂਦੀ ਉਹ ਪਾਪ ਦੀ ਜੰਝ ਹੈ ਆਪਣੇ ਮੁਲਕ ਲਈ ਬਚਾਉਣ ਲਈ ਜੋ ਮਰਜ਼ੀ ਕਰੋ ਲੇਕਿਨ ਕਿਸੇ ਦੂਸਰੇ ਮੁਲਕ ਨੂੰ ਨੱਪਣ ਲਈ ਚਾਹਣਾ ਪਾਉਣਾ ਇਹ ਮਹਾਰਾਜ ਇਹ ਸ਼ਬਦ 'ਚੋਂ ਬੜੀਆਂ ਬੜੀਆਂ ਸੱਚਾਈਆਂ ਲੱਭਦੀਆਂ ਮਹਾਰਾਜ ਲਿਖਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਗੁਰੂ ਮਹਾਰਾਜ ਦਾ ਪਰਮ ਮੁੱਖ ਭਗਤ ਲਾਲੋ ਜਿੱਥੇ ਮਹਾਰਾਜ ਜਿਹਦੇ ਕੋਲ ਜਾਣ ਕੇ ਰਹਿੰਦੇ ਸੀ ਉਹਦਾ ਨਾਂ ਆਉਂਦਾ ਹੈ ਹੈਰਾਨਗੀ ਦੀ ਗੱਲ ਹੈ ਬੜੇ ਬੜੇ ਜਿਹੜੇ ਧਨੰਤਰ ਸਿੱਖ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਦਾ ਬਾਣੀ 'ਚ ਨਾਂ ਹੈ ਬਾਬੇ ਬੁੱਢੇ ਦਾ ਨਾਂ ਹੈ ਹੋਰ ਕਿਸੇ ਦਾ ਐਸੇ ਐਸੇ ਨਾਂ ਨੇ ਜਿਹੜੇ ਵਾਕਿਆ ਹੀ ਬ੍ਰਹਮ ਗਿਆਨੀ ਸੀ ਬਾਬੇ ਨਾਨਕ ਇੱਥੇ ਬਾਬੇ ਲਾਲੋ ਕੋਲ ਆਣ ਕੇ ਠਹਿਰੇ ਉਹਨੂੰ ਗਿਆਨ ਦੇ ਰਹੇ ਨੇ ਪਿਛਲੀਆਂ ਸ਼ਬਦ ਚੌਂਕੀਆਂ 'ਚ ਚੱਲ ਰਿਹਾ ਸੀ ਕਿ ਗੁਰਬਾਣੀ ਸਾਰੀ ਕੀ ਇਹਦਾ ਮਤਲਬ ਗੁਰਬਾਣੀ ਹੈ ਇਸ ਥਾਂ ਦੋ ਵਾਰੀ ਬਾਣੀ ਦਾ ਨਾਂ ਆਇਆ ਹੈ ਪਹਿਲੀ ਵਾਰੀ ਬਾਣੀ ਗਿਆਨ ਦੇ ਥਾਂ ਆਈ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਉਹ ਹੈ ਜਿਹੜਾ ਆਹ ਸ਼ਬਦ ਆ ਗਿਆ ਅੱਗੇ ਜਾ ਕੇ ਬਾਣੀ ਆਏਗੀ ਆਪਾਂ ਉਹਨੂੰ ਵਿਚਾਰਾਂਗੇ ਉਹ ਉਸ ਗੁਰਬਾਣੀ ਵਾਲੀ ਨਹੀਂ ਹੈ ਉਹ ਬਾਣੀ ਉਹੀ ਹੈ ਜਿਹੜੀ ਆ ਪਿਛਲੀਆਂ ਚੌਂਕੀਆਂ 'ਚ ਨਖੇਰਦੇ ਆ ਰਹੇ ਹਾਂ ਵੀ ਉਹ ਸ਼ਬਦ ਹੈ ਜਪਣ ਇੱਥੇ ਪਹਿਲਾਂ ਆਇਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਪੈਸੜਾ ਕਰੀ ਗਿਆਨ ਵੇ ਲਾਲੋ ਇਸੇ ਕਰਕੇ ਇਸ ਪੋਥੀ ਨੂੰ ਪਰਮੇਸ਼ੁਰ ਕਾ ਥਾਨ ਸਾਧ ਸੰਗ ਆਵੇ ਗੁਰੂ ਗੋਬਿੰਦ ਪੂਰਨ ਬ੍ਰਹਮ ਗਿਆਨ ਇਹ ਸਾਰਾ ਜੋ ਪੋਥੀ ਹੈ ਇਹ ਗਿਆਨ ਹੈ ਇਸ ਕਰਕੇ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਜੋਰ ਨਾ ਆਣ ਕੇ ਉਹਨਾਂ ਨੇ ਲੜਕੀਆਂ ਖੋਹੀਆਂ ਸਭ ਕੁਛ ਕੀਤਾ ਮੁਲਕ ਕਬਜ਼ਾ ਕੀਤਾ ਇਹਨੂੰ ਵਿਆਹੁਣ ਆਇਆ ਇੱਕ ਕਿਸਮ ਦਾ ਸਰਮ ਧਰਮ ਦੋਈ ਛੱਪ ਖਲੋਏ ਕੂਬ ਫਿਰੇ ਪ੍ਰਧਾਨ ਵੇ ਲਾਲੋ ਇਹ ਸਾਰੀਆਂ ਚੀਜ਼ਾਂ ਜਿਹੜੇ ਅੱਛੇ ਗੁਣ ਸੀ ਉਹ ਸਰ ਛੁਪ ਹੋ ਗਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਸੱਕੀ ਅਗਦ ਪੜੇ ਸ਼ੈਤਾਨ ਵੇ ਲਾਲੋ ਜਿਹੜਾ ਸ਼ਤਾ ਵਿਆਹ ਕਰਾਉਣ ਵਾਲੇ ਸੀ ਉਹ ਸ਼ੈਤਾਨ ਲੋਕ ਹੋ ਗਏ ਕਾਜੀਆਂ ਬਾਹਮਣਾ ਦੀ ਗੱਲ ਤੇ ਛੱਡ ਹੀ ਦਿਓ ਮੁਸਲਮਾਨੀਆਂ ਪੜ੍ਹੇ ਕਿਤੇਬਾਂ ਚੰਦ ਇੱਕ ਸਤਰਾ ਮੁਸ਼ਕਲ ਹੈ ਉਹਦੇ 'ਚ ਹੈ ਕਸ਼ਟਮੇ ਕਰੇ ਖੁਦਾਏ ਵੇ ਲਾਲੋ ਉਹਦਾ ਮਤਲਬ ਵੀ ਜਿਸ ਵੇਲੇ ਉਹਨਾਂ ਮੁਸਲਮਾਨਾਂ ਦੇ ਉੱਤੇ ਮੁਸਲਮਾਨੀਆਂ ਦੇ ਉੱਤੇ ਦੁੱਖ ਪਿਆ ਕਤਲਾਮ ਸ਼ੁਰੂ ਹੋਈ ਉਸ ਵੇਲੇ ਉਹ ਖੁਦਾ ਖੁਦਾ ਕਰਦਾ ਜਿਸ ਵੇਲੇ ਦੁੱਖ ਲੱਗਾ ਸੁੱਖ ਦੇ ਵਿੱਚ ਉਹ ਰੱਬ ਨੂੰ ਭੁੱਲ ਗਏ ਸੀ ਕਸ਼ਟਮੇ ਕਰੇ ਖੁਦਾਏ ਵੇ ਲਾਲੋ ਉਸ ਵੇਲੇ ਖੁਦਾ ਖੁਦਾ ਕਰਨ ਆਪੇ ਪਹਿਲਾਂ ਰੱਬ ਨੂੰ ਇਹ ਪਠਾਨ ਭੁੱਲ ਗਏ ਸੀ ਕਸ਼ਟਮੇ ਕਰੇ ਖੁਦਾਏ ਵੇ ਲਾਲੋ ਜਾਤ ਸਨਾਪਤੀ ਨੀ ਸਨਾਪਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ ਉਹਨਾਂ ਨਾਲ ਵਿੱਚ ਹਿੰਦੂਆਂ ਮੁਸਲਮਾਨਾਂ ਸਭ ਨੂੰ ਕਤਲਾਮ ਸ਼ੁਰੂ ਕਰ ਦਿੱਤਾ ਸੈਦਪੁਰ ਉਹ ਵਿੱਚ ਉਹਨਾਂ ਦਾ ਨਰਿਆ ਹੋਰ ਵੀ ਲੇਖੇ ਲਾਏ ਵੇ ਲਾਲੋ ਖੂਨ ਕੇ ਸੋਹਲੇ ਗਾ ਗਿਆ ਹੈ ਨਾਨਕ ਰੱਤ ਕਾ ਕੁੰਗੂ ਪਾਏ ਵੇ ਲਾਲੋ ਇੱਥੇ ਆਣ ਕੇ ਫੁੱਲ ਸਟਾਪ ਹੈ ਅਤੇ ਪਿਛਲਾ ਕਾਫੀਆ ਵੀ ਬਦਲ ਜਾਂਦਾ ਬਣ ਲੱਗ ਇਹ ਸਭ ਦਾ ਧਿਆਨ ਦੇਖਣ ਵਾਲੀ ਚੀਜ਼ ਇਹਦੇ ਦੋ ਹਿੱਸੇ ਹੈ ਆਹ ਪਹਿਲਾ ਹਿੱਸਾ ਇੱਥੇ ਨਾਨਕ ਦੀ ਛਾਪ ਨਾ ਆਣ ਕੇ ਖਤਮ ਹੁੰਦਾ ਖੂਨ ਕੇ ਸੋਹਲੇ ਗਾਵ ਹੈ ਮੈਂ ਖੂਨ ਦੇ ਜਿਹੜੇ ਮੈਂ ਸ਼ਬਦ ਗਾ ਰਿਹਾ ਇੰਨਾ ਖੂਨ ਰੂਪੀ ਸੋਹਲੇ ਗਾ ਰਿਹਾ ਇਹ ਰੱਤ ਕਾ ਕੁੰਗੂ ਰੱਤ ਦਾ ਵਿੱਚ ਕੁੰਗੂ ਪਾ ਕੇ ਵੇ ਲਾਲੋ ਇੱਥੇ ਆਣ ਕੇ ਏਕਾ ਹੈ ਪਿਆ ਬੜੀ ਧਿਆਨ ਨਾਲ ਦੇਖਣਾ ਇੱਥੇ ਸ਼ਬਦ ਦਾ ਭਾਵ ਮਹਾਰਾਜ ਥੋੜ੍ਹੀ ਜਿਹੀ ਹਿਸਟਰੀ ਦੱਸ ਰਿਹਾ ਅੱਗੇ ਹੁਣ ਮਹਾਰਾਜ ਕਹਿ ਰਹੇ ਵੀ ਜੇ ਕੁਛ ਇਹ ਕਤਲਾਮ ਹੋ ਰਿਹਾ ਕੀ ਮੈਂ ਡੋਲ ਜਾਵਾਂ ਉਹਦਾ ਨਾਮ ਨਾ ਜਪਾਂ ਅਤੇ ਰੱਬ 'ਤੇ ਕੋਈ ਬਿਲੇਵ ਲਾਵਾਂ ਇਹ ਕੀ ਹੋ ਰਿਹਾ ਮਹਾਰਾਜ ਕਹਿੰਦੇ ਅਗਲੇ ਸ਼ਬਦ ਦੇ ਵਿੱਚ ਮਹਾਰਾਜ ਆਪਣੀ ਅਵਸਥਾ ਦੱਸਦੇ ਪਹਿਲੇ ਸ਼ਬਦ 'ਚ ਉਹਨਾਂ ਨਾਲ ਉਹਦੀ ਅਵਸਥਾ ਦਿੱਤੀ ਹੈ। ਅਗਲੇ ਸ਼ਬਦ 'ਚ ਦੱਸਿਆ ਸਾਹਿਬ ਕੇ ਗੁਣ ਨਾਨਕ ਗਾਰਾ ਹੈ, ਵੀ ਮੈਂ ਤਾਂ ਉਸ ਰੱਬ ਦੇ ਗੁਣ ਗਾਉਣੇ ਹੈ, ਨਾਮ ਜਪਣਾ ਹੈ। ਸਾਹਿਬ ਕੇ ਗੁਣ ਨਾਨਕ, ਇੱਥੇ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ, ਪਹਿਲੀ ਪੈਰਾਗ੍ਰਾਫ 'ਚ ਜਿਹੜਾ ਗਾ ਵੀ ਹੈ, ਰੱਤ ਕੇ ਖੂਨ ਕੇ ਸੋਲੇ ਗਾਵ ਹੈ ਨਾਨਕ, ਇਹਦੇ ਕੱਕੇ ਨੂੰ ਔਂਕੜ ਹੈ। ਅਗਲੇ ਪੈਰਾਗ੍ਰਾਫ 'ਚ ਜਿਹੜਾ ਸ਼ਬਦ ਸ਼ੁਰੂ ਹੁੰਦਾ ਉੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਇਹੋ ਚੀਜ਼ ਹੈ ਮਹੱਲੇ ਪਹਿਲੇ ਦੇ ਸ਼ਬਦਾਂ 'ਚ ਬੜੀ ਵਾਚਣ ਵਾਲੀ। ਪਹਿਲਾ ਜਿਹੜਾ ਹੈ ਖੂਨ ਕੇ ਸੋਹਲੇ ਗਾਵ ਹੈ ਨਾਨਕ, ਨਾਨਕ ਛਾਪ ਹੈ ਇੱਥੇ ਜਿੱਦਾਂ ਕਵੀ ਲਾਉਂਦੇ ਹੈ। ਮਹਾਰਾਜ ਕਹਿੰਦੇ ਮੈਂ ਨਹੀਂ ਗਾ ਰਿਹਾ ਸੋਹਲੇ, ਕਿਉਂਕਿ ਮਹਾਰਾਜ ਕਹਿ ਰਹੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਮੈਂ ਜਿਹੜੀ ਉੱਤੋਂ ਬਾਣੀ ਆਉਂਦੀ ਹੈ ਉਹਨੂੰ ਸਿਰਫ ਦੱਸ ਰਿਹਾ। ਇਸ ਕਰਕੇ ਇੱਥੇ ਨਾਨਕ ਨਹੀਂ ਕਹਿ ਰਿਹਾ ਵੀ ਮੈਂ ਖੂਨ ਦੇ ਸੋਹਲੇ ਗਾ ਰਿਹਾ, ਉਹ ਲਾਲੋ ਨੂੰ ਗਿਆਨ ਦੇ ਰਹੇ ਵੀ ਜਿੱਦਾਂ ਉੱਤੋਂ ਬਾਣੀ ਆ ਰਹੀ ਮੈਂ ਤੈਨੂੰ ਕਹਿ ਰਿਹਾ। ਇੱਥੇ ਨਾਨਕ ਦੀ ਛਾਪ ਤਾਂ ਲਾਈ ਹੈ ਤਾਂ ਕਿ ਨਾਨਕ ਬਾਣੀ ਹੈ। ਅੱਗੇ ਕੱਕੇ ਨੂੰ ਜਿਹੜੀ ਔਂਕੜ ਲਾਈ ਹੈ, ਇਹੋ ਚੀਜ਼ ਦੇਖਣ ਵਾਲੀ ਵੀ ਨਾਨਕ ਕੀ ਕਰ ਰਿਹਾ। ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ, ਜਿੰਨੇ ਉਪਾਈ ਰੰਗੇ ਰਵਾਈ ਬੈਠਾ ਵੇਖੇ ਵੱਖ ਅਕੇਲਾ। ਵੀ ਰੱਬ ਤੇ ਜੋ ਕਰਨ ਵਾਲਾ ਉਹ ਤੇ ਸਭ ਕੁਝ ਦੇਖ ਰਿਹਾ, ਮੇਰਾ ਕੀ ਕੰਮ ਹੈ। ਇਹ ਜਿਹੜਾ ਆਸਾ ਦੀ ਵਾਰ 'ਚ ਇੱਕੋ ਇੱਕ ਰਹਾਓ ਦੀ ਤੁਕ ਹੈ, ਜਿੱਦਾਂ ਸੁਖਮਨੀ ਸਾਹਿਬ ਇੱਕੋ ਤੁਕ ਹੈ, ਸਾਰੀ ਆਸਾ ਦੀ ਵਾਰ 'ਚ ਇੱਕ ਰਹਾਓ ਦੀ ਤੁਕ ਹੈ ਜਿਹਦੇ ਦੁਆਲੇ ਸਾਰਾ ਆਸਾ ਦੀ ਵਾਰ ਘੁੰਮਦੀ ਹੈ। ਉਹ ਹੈ ਸਲੋਕ ਦੁੱਖ ਦਾਰੂ ਸੁੱਖ ਰੋਗ ਪਿਆ ਜਾ ਸੁੱਖ ਹੈ ਤਾਮੇ ਨਾ। ਜਿਸ ਵੇਲੇ ਸੁੱਖ ਹੋਏਗਾ ਤੂੰ ਤਮਾਂ ਗੁਣ 'ਚ ਪੈ ਜਾਏਗਾ, ਨਾ ਹੋਈ ਦਾ ਮਤਲਬ ਉਸ ਵੇਲੇ ਰੱਬ ਨਹੀਂ ਤੇਰੇ ਅੰਦਰ। ਦੁੱਖ ਦਾਰੂ ਸੁੱਖ ਰੋਗ ਪਿਆ ਜਾ ਸੁੱਖ ਤਾਮੇ ਮੰਮੇ ਨੂੰ ਸਿਆਈ ਹੈ। ਜਿਸ ਵੇਲੇ ਸੁੱਖ ਹੋਏਗਾ ਤੂੰ ਤਮਾਂ ਗੁਣ 'ਚ ਰਹੇਗਾ, ਨਾ ਹੋਏ ਰੱਬ ਨਾ ਨਹੀਂ ਤੇਰੇ ਅੰਦਰੋਂ। ਦੁੱਖ ਦਾਰੂ ਸੁੱਖ ਰੋਗ ਪਿਆ ਜਾ ਸੁੱਖ ਤਾਵੇਂ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾ ਹੀ, ਜਾਂ ਹੋ ਕਰੀ ਨਾ ਹੋਈ। ਜੇ ਮੈਂ ਆਪਣੇ ਆਪ ਕਰਦਾ ਵਿੱਚ ਤੂੰ ਅੰਦਰ ਪ੍ਰਗਟ ਨਹੀਂ ਹੁੰਦਾ, ਤੂੰ ਹੀ ਵਿੱਚੇ ਮੈਂ ਕਰਜ ਕਰਨਾ। ਬੜੇ ਧਿਆਨ ਨਾਲ ਇਸ ਸਲੋਕ ਦੇਖਣ, ਇੱਕੋ ਇੱਕ ਸਲੋਕ ਹੈ ਜਿਹਦੇ ਵਿੱਚ ਰਹਾਓ ਦਾ, ਬਾਕੀ ਸ਼ਬਦਾਂ 'ਚ ਰਹਾਓ ਆਏ। ਮੈਂ ਹੈਰਾਨ ਰਹਿ ਗਿਆ ਸਾਰੀ ਬਾਣੀ 'ਚ ਸਲੋਕ 'ਚ ਰਹਾਓ ਕਦੀ ਨਹੀਂ ਆਏਗਾ, ਪਰ ਇੱਥੇ ਸਲੋਕ 'ਚ ਰਹਾਓ। ਦੁੱਖ ਦਾਰੂ ਸੁੱਖ ਰੋਗ ਪਿਆ ਜਾ ਸੁੱਖ ਹੈ ਤਾਮੇ ਨਾ ਹੋਈ, ਕਿਉਂ ਤੂੰ ਕਰਤਾ ਕਰਨਾ ਮੈਂ ਨਾ ਹੀ, ਜਾਂ ਹੋ ਕਰੀ ਮੈਂ ਜੇ ਕਰਦਾ ਨਾ ਹੋਈ। ਬਲਹਾਰੀ ਕੁਦਰਤੇ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜਾਤ ਮੈਂ ਜੋਤ ਕੀ ਹੋਇਆ, ਮਾਨਸ ਕੀ ਜਾਤ, ਜਿਹੜਾ ਮਾਨਸ ਹੈ ਇਹਦੇ ਅੰਦਰ ਉਹਦੀ ਜੋਤ ਹੈ। ਜਾਤ ਮਾਨਸ ਨੂੰ ਕਿਹਾ, ਮਾਨਸ ਕੀ ਜਾਤ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਤੇਰੀ ਜਿਹੜਾ ਨਾਮ ਜਪਣਾ ਹੈ ਨਾ ਉਹ ਬੜਾ ਸੁੰਦਰ ਹੈ, ਸਵਾਲਿਓ ਸੁੰਦਰ ਸਿਫਤ ਸਵਾਲਿਓ। ਸਲਾਹ ਨਹੀਂ ਇੱਥੇ ਲਿਖਿਆ, ਇਹ ਬੜੇ ਧਿਆਨ ਨਾਲ ਚੀਜ਼ ਦੇਖਣਾ। ਸਿਫਤ ਹੋਰ ਚੀਜ਼ ਹੈ, ਸਲਾਹ ਹੋਰ ਚੀਜ਼ ਹੈ। ਸਲਾਹ ਬਾਣੀ ਪੜ੍ਹਨੀ ਹੈ, ਸਿਫਤ ਨਾਮ ਜਪਣਾ, ਇਹ ਸਾਰਾ ਡਿਫਰੈਂਸ ਆਪ ਬਾਣੀ ਨੂੰ ਦੇਖੋ ਤੇ ਪਤਾ ਲੱਗ ਜਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਜਿਹਨੇ ਸਿਫਤ ਕੀਤੀ ਨਾਮ ਜਪਿਆ, ਸਿਫਤ ਸਵਾਲਿਓ ਤੂੰ ਸੱਚਾ ਸਾਹਿਬ ਸਿਫਤ ਸਵਾਲੇ, ਜਿਨ ਕੀਤੀ ਸੋ ਪਾਰ ਪਿਆ ਅੱਗੇ ਕਹੋ ਨਾਨਕ ਆਏ ਨੂੰ। ਨਾਨਕ ਤੂੰ ਰੱਬ ਦਾ ਨਾਂ ਕਹੀ ਜਾ, ਬਾਕੀ ਸਾਰੀ ਦੁਨੀਆਂ 'ਚ ਕੀ ਹੋ ਰਿਹਾ, ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ। ਉਹਨੇ ਜੋ ਕੁਛ ਕਰਨਾ, ਲੜਾਈ ਪੜਾਈ ਦੁਨੀਆਂ 'ਚ, ਭਚਾਲ ਆਉਣੇ, ਕੋਸ਼ ਆਉਣਾ, ਬਰਬਾਦੀਆਂ ਹੋਣੀਆਂ, ਇਹ ਕਰਤੇ ਦੀਆਂ ਬਾਤਾਂ, ਉਹਨੇ ਕਰੀ ਜਾਣਾ। ਤੇਰੀ ਡਿਊਟੀ ਕੀ ਹੈ, ਇੱਥੇ ਛਾਪ ਲਾ ਤੀ ਨਾਮ ਜਪਣ ਦੀ, ਕਹੋ ਨਾਨਕ। ਅਸੀਂ ਕੱਢਦੇ ਹਾਂ ਕਹੋ ਨਾਨਕ ਕਰਤੇ ਕੀਆਂ ਬਾਤਾਂ, ਅਸੀਂ ਕੌਣ ਹੈ ਕਰਤੇ ਦੀਆਂ ਬਾਤਾਂ ਕਰਨ। ਕਰਤੇ ਕੀਆਂ ਬਾਤਾਂ ਹੈ, ਸਾਰੀ ਸ੍ਰਿਸ਼ਟੀ 'ਚ ਜੋ ਕੁਛ ਕੁਦਰਤ 'ਤੇ ਹੋ ਰਹੀ ਹੈ, ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ, ਇਹਦੇ ਵਿੱਚ ਉਪਦੇਸ਼ ਆ ਗਿਆ ਕਹੋ ਨਾਨਕ ਤੂੰ ਨਾਮ ਨੂੰ ਸਹੀ ਚੱਲ। ਇਸੇ ਕਰਕੇ ਐਸ ਬਾਣੀ ਸ਼ੁਰੂ ਕਰਨ ਲੱਗੇ, ਮਹਾਰਾਜ ਕਹਿੰਦੇ ਮੈਂ ਨਹੀਂ ਦੇਖ ਰਿਹਾ ਵੀ ਇਹ ਕੀ ਕੁਛ ਖੂਨ ਖਰਾਬਾ ਹੋ ਰਿਹਾ। ਉਹ ਮਹਾਰਾਜ ਕਹਿੰਦੇ ਸਾਹਿਬ ਕੇ ਗੁਣ ਨਾਨਕ ਗਾਵੈ, ਕੱਕੇ ਨੂੰ ਤਾਂ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ। ਮੈਂ ਤੇ ਉਹਦੀਆਂ ਮੈਂ ਉਹਨੂੰ ਕਹੀ ਜਾਣਾ ਨਾਮ ਨੂੰ, ਬਾਕੀ ਸਭ ਕੁਛ ਦੋ ਦੁਨੀਆਂ 'ਚ ਹੋ ਰਿਹਾ, ਮੇਰੇ 'ਤੇ ਕੋਈ ਅਸਰ ਨਹੀਂ ਹੋਏਗਾ, ਕਿਉਂਕਿ ਉਹ ਆਪ ਹੀ ਸਭ ਕੁਛ ਕਰਾ ਰਿਹਾ। ਤੋ ਮਹਾਰਾਜ ਲਿਖਦੇ साहिब के गुण नाम डोले नहीं है हैरानगी की गल अजकल माड़ा जहा कोई कुछ चीज हो जाए दुनिया के साड़िया बिरतियां खराब हो जाए उधर ही रुचियां चल जाए उधर ही हमारे सामने देख रहे कहते हैं मासपुरी और थोड़ी सारी नगरी सी लोथां की नगरी बनी थी आख मसोला मैं उदा ना बस उदे गोदा नाम जपी जाना मैं मासपुरी के बिच बड़िया जिन पाई रंगे रवाई बैठा वेखे वख अकेला सच्चा सो साहेब सच तपावत कहते मैं क्यों करा तपावत कहते इन इंसाफ न कहता वो आपे वो सच्चा साहेब है और उन्हें ही जस्टिस करना है तपावस कहते हैं न्याय करना सच तपावस सचड़ा न्याय करेग मसोला वो आपे सचड़ा न्याय करया होर की होया काया कपड़ टुक टुको सी लोथां जिसम के इंसानी जिसमां के टुकड़े टुकड़े हो गए उस लड़ाई काया कपड़ टुक टुको सी हिंदुस्तान समाल सी बोला इहदा मतलब है हिंदुस्तान ये टाइम याद रहेगा भुलेगा नहीं हिंदुस्तान और ये नहीं है भी कोई बोला आदमी हिंदुस्तान संभाल रहेगा कई इहदा अर्थ कर लगदे कहिंदे जी कोई बोला उठेगा तो वह हिंदुस्तान संभाल दी बोला कोई भाई हिंदुस्तान समाल सी बोला मतलब जरा यह बोला मैं कह रहा यह हिंदुस्तान नू आ टाइम याद रहेगा भी इदा की लड़ाई हुई पर नानक की है उदे ते कोई असर नहीं साहिब साहब कितने डेट नहीं लिखी भी ये कदों बनया सी कोई गुरु कदों जन्मया सी कोई एक अजीब शब्द है जिस बाबे ने महल्ले पहले ना डेट देती भी ये जड़े मुगल है इस वेले 78 है कि आउणगे ते जाणगे 97 ये सन मलाया है स्टोरियन ना जिस वेले शेरशाह सूरी ना कुट के हमायों नू कढ़िया बाहर पहला ये बाबर आ गया 78 फिर जिस वेले दी हार हुई हमायों नू कुट के कढ़िया बाहर देश नकाला कर दिता पिछों उस हमायों दा राज हो गया जिन्हें आ जीटी रोड बनाई ते 5 साल च हिंदुस्तान दी काया बदल के रख दिती ये समा उहदे नाल मिलदा पी महाराज कहिंदे ये जिहड़े है ये आउणगे 78 है जाने 97 ये शेरशाह सूरी वेले चले गए तो मुड़ के फिर वह शेरशाह सूरी का राज हो गया मुगल फिर भज गया फिर होर भी उठ सी मर्द कच्चे ये जी गांह की फ्यूचर टेंस च बाणी लिखी है महाराज ने यह होर भी उठ सी मर्द का चेला ये मर्द का चेला ऐसा है वह प्रगट्यो मर्द अगम्बड़ा वरियाम अकेला वाह वाह गोबिंद सिंह आपे गुरचेला उस वेले का हिस्टोरीयन गुरदास सिंह लिख रहा कि वह भी एक मर्द का चेला क्यों किया क्योंकि तंबू विच जिस वेले पंजा प्यारियों में जाके जो कुछ वरत्या वह किसी ने भी अच्छे तो पता कि तंबू च गुरु गोबिंद सिंह साहब ने पंजा सिंघां नूं लिजा के सिंघ तो उस वेले है नहीं सी पच्चा सिख सिखा तलवार के नाल जाके अंदर तंबू च की किया कुछ नहीं ये सिख ही ऐसे मनमुख ने जोड़ा गुरु महाराज का तंबू पाड़ पाड़ के देखने की कोशिश करते हैं कि अंदर की किया भाई सतगुरु की महिमा सतगुरु जाने सिख न की हक है झातियां मार मार के गुरु का पड़दा देखे जब उन्होंने तंबू लवा लिया सिखा उस वेले ये हिस्टोरीयन ना फिर किया जी अंदर बकरे व्डे आ हो फला हो पर किसी कुछ पता नहीं इन्ना पता भी वह जड़े 5 सिख गए सी ना सिंह बदल के बाहर आए उन्होंने नाम सिंह होया उतों बाद सिंघां कोलों गुरु गोबिंद राय मुड़ के गोबिंद सिंह बनया आप उन्होंने चेला बने होर भी उसी मर्द का चेला इसने फिर भुआ के रख दी सारी हुकूमत उस वेले ਇਹ ਜ਼ਿਆਦਾ ਉਸ ਵੱਲ ਇਸ਼ਾਰਾ ਹੈ ਕਿਉਂਕਿ ਮਰਦ ਕਾ ਚੇਲਾ ਹੈ ਹੀ ਉਹ ਵਾਹੋ ਵਾਹੋ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਉਹ ਐਸਾ ਯੁੱਗ ਪੁਰਸ਼ ਪੈਦਾ ਹੋਇਆ ਸੀ ਉਹਨੇ ਪਲਟਾ ਕੇ ਰੱਖ ਦਿੱਤੀ ਕਿਉਂਕਿ ਅਗਲੇ ਸ਼ਬਦਾਂ 'ਚ ਬਾਬਰ ਬਾਣੀ 'ਚ ਆਉਂਦਾ ਕਿ ਖੱਤਰੀਆਂ ਤਾਂ ਆਪਣਾ ਧਰਮ ਛੋੜਿਆ ਮਲੇਸ਼ ਭਾਸ਼ਾ ਗਈ ਜਿਸ ਵੇਲੇ ਮੁਸਲਮਾਨ ਆਪ ਹੈ ਇਹਨਾਂ ਖੱਤਰੀਆਂ ਹੋ ਰਿਹਾ ਨਾ ਉਹਨੂੰ ਲੜਾਈ ਕਰਨ ਦੀ ਬਜਾਏ ਉਹਨਾਂ ਦਾ ਉਭਰ ਕੇ ਮੁਸਲਮਾਨ ਆਪ ਹੋ ਗਏ ਇਹ ਸੀ ਜਿਹੜਾ ਇੱਕ ਮਤਲਬ ਇਹ ਸਿੱਖ ਗੁਰੂ ਨਾਨਕ ਦੀ ਸਿੱਖੀ ਜਿਹਨਾਂ ਨੇ ਵੀ ਬਚਾਇਆ ਸੋ ਇਹ ਇਹ ਐਸੀ ਚੀਜ਼ ਹੈ ਜਿਹੜੀ ਸ਼ਬਦਾਂ ਨਾਲ ਮਿਲਦੀ ਹੈ ਹੋਰ ਵੀ ਉਸ ਮਰਦ ਕਾ ਚੇਲਾ ਸੰਨ ਅਸੀਂ ਡਿਸਕਸ ਕਰ ਰਹੇ ਹਾਂ ਵੀ ਕਿਹੜਾ ਸੰਨ ਦੀ ਬਾਬਤ ਇਹ ਹੈ ਵੀ ਪਰ ਅੱਗੇ ਜਾ ਕੇ ਹੁਣ ਸ਼ਬਦ ਕਲੋਜ਼ ਕਰਦੇ ਹੈ ਇੱਥੇ ਆਣ ਕੇ ਅੱਜ ਦੀ ਅਸੀਂ ਸ਼ਬਦ ਚੌਂਕੀ ਦਾ ਨਿਚੋੜ ਰੱਖਿਆ ਜੋ ਪਿਛਲੀਆਂ ਚੌਂਕੀਆਂ 'ਚ ਆ ਰਿਹਾ ਵੀ ਇੱਥੇ ਬਾਣੀ ਦਾ ਮਤਲਬ ਕੀ ਹੈ ਪਹਿਲੀ ਤਾਂ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਉਹਦੇ ਅਸੀਂ ਸਪੱਸ਼ਟ ਕਰ ਲਿਆ ਵੀ ਸ਼ਬਦ ਆ ਰਿਹਾ ਹੁਣ ਮਹਾਰਾਜ ਜੀ ਅਖੀਰਲੀ ਤੁਕ ਹੈ ਜਿੱਥੇ ਉਹ ਨਿਚੋੜ ਕੱਢਦੇ ਵੀ ਜਿਹੜੀ ਅਸਲ ਬਾਣੀ ਹੈ ਉਹ ਕੀ ਹੈ
ਸੱਚ ਕੀ ਬਾਣੀ
ਕੱਕੇ ਨੂੰ ਔਂਕੜੇ ਛਾਪ ਨੇ ਨਾਨਕ ਖੁਦ ਕਹਿੰਦਾ ਮੈਂ ਤੇ ਸੱਚ ਦੀ ਬਾਣੀ ਕਹਿਣੀ ਆ ਉਹ ਬਾਣੀ ਕੀ ਹੈ
ਸੱਚ ਕੀ ਬਾਣੀ
ਕਹਿੰਦੇ ਮਾਨਸ ਜਨਮ ਦਾ ਜਿਹੜਾ ਵੇਲਾ ਹੈ ਇਹ ਸਿਰਫ ਨਾਮ ਜਪਣ ਲਈ ਹੈ ਸੱਚ ਕੀ ਬਾਣੀ ਹੈ ਹੀ ਨਾਮ ਜਪਣਾ ਇਹ ਆਪਾਂ ਸਪਸ਼ਟ ਕਰਾਂਗੇ ਅੱਖ ਹੀ ਲਫ਼ਜ਼ ਹੈ ਲੱਖ ਲੱਖ ਜਿਹੜਾ ਅੱਖ ਹੀ ਹੈ ਏਕ ਨਾਮ ਦੀ ਆਖਾਂ ਜੀਵਾਂ ਵਿਸਰੇ ਮਰ ਜਾਂ ਆਖਣ ਔਖਾ ਸੱਚਾ ਨਾਉ ਮਹੱਲੇ ਪਹਿਲੇ ਇਸ ਕਰਕੇ ਜਿਹੜੀ ਸੱਚ ਕੀ ਬਾਣੀ ਇੱਥੇ ਲਿਖਿਆ ਨਾਨਕ ਦੇ ਕੱਕੇ ਨੂੰ ਔਂਕੜ ਹੈ ਸਟਰੈਸ ਦੇਤੀ ਵੀ ਜਿਹੜਾ ਨਾਨਕ ਹੈ ਉਹ ਕੀ ਕਰ ਰਿਹਾ ਉਹ ਨਾਮ ਹੀ ਜਪੀ ਜਾ ਰਿਹਾ ਇਸ ਕਰਕੇ ਸੱਚ ਦੀ ਬਾਣੀ ਨਾਨਕ ਆਖੇ ਸੱਚ ਦੀ ਬਾਣੀ ਹੈ ਕੀ ਹੈ
ਵਾਹ ਵਾਹ ਬਾਣੀ ਸੱਚ ਹੈ
ਵਾਹੋ ਪਿੱਛੇ ਅਸੀਂ ਨਿਖਾਰ ਆਏ ਹਾਂ ਵੀ ਇਹ ਗੁਰਸ਼ਬਦ ਵੱਲ ਗੁਰਮੰਤਰ ਵੱਲ ਗੁਰਬਚਨ ਵੱਲ ਇਸ਼ਾਰਾ ਹੈ ਜੋ ਗੁਰੂ ਘਰ ਦਾ ਗੁਰਮੰਤਰ ਹੈ ਉਹ ਇੱਕ ਸ਼ਬਦ ਹੈ ਉਹਦੇ ਵੱਲ ਇਸ਼ਾਰਾ ਹੈ ਹੁਣ ਮਹੱਲੇ ਤੀਜੇ ਨੇ ਇੱਥੇ ਨਿਖਾਰ ਕੇ ਰੱਖ ਦਿੱਤਾ ਕਿਉਂਕਿ ਸੱਚ ਦੇ ਚੱਚੇ ਨੂੰ ਔਂਕੜਾ ਹੈ ਵਾਹੋ ਵਾਹੋ ਬਾਣੀ ਅਸੀਂ ਕਹਿੰਦੇ ਜੀ ਇਹ ਬਾਣੀ ਸਾਰੀ ਸੱਚੀ ਉਹ ਭਾਈ ਨਹੀਂ ਸੱਚ ਦੇ ਥੱਲੇ ਔਂਕੜਾ ਹੈ ਵਾਹੋ ਵਾਹੋ ਦੋ ਵਾਰੀ ਲਿਖਣ ਦਾ ਮਤਲਬ ਹੀ ਹੈ ਵੀ ਜਿਹੜਾ ਸ਼ਬਦ ਹੈ ਜਿਹਨੂੰ ਜਪੀਦਾ ਹੈ ਸ਼ਬਦ ਦਾ ਅਭਿਆਸ ਕਰਨਾ ਹੈ ਉਹ ਸੱਚ ਬਾਣੀ ਹੈ ਬਾਕੀ ਬਾਣੀ ਗਿਆਨ ਹੈ
ਵਾਹੋ ਵਾਹੋ
ਕੋਈ ਰਹਿ ਨਹੀਂ ਜਾਂਦਾ
ਵਾਹੋ ਵਾਹੋ ਸਭ ਦੇ ਪੁੱਛ ਰਹਿ
ਨਾਲੇ ਵਾਹ ਵਾਹ ਹਿਰਦੇ ਨਾਲ ਭਾਗੀ ਨਾਨਕਾ ਹਰ ਹਰ ਰਿਵੇ
ਵਾਹ ਵਾਹ ਕਰਤਿਆਂ ਪ੍ਰਭ ਪਾਇਆ ਨਾਨਕ
ਹੋਣ ਵਾਲਿਆਂ ਨੇ ਜਿਹੜੇ ਸਿੱਖੀ ਦੇ ਵੈਰੀ ਹੈ ਉਹਨਾਂ ਨਾਲ ਤਾਂ ਚ ਲਾਈ। ਇਹ ਜਿਹੜਾ ਗੁਰਮੰਤਰ ਹੈ ਚੁਆਖਰ ਹੈ ਜਿਹਦਾ ਵਾਹ ਵਾਧਾ ਹਿੱਸਾ ਹੈ, ਬਾਕੀ ਦੇ ਦੋ ਲਫ਼ਜ਼ ਨੇ ਕਿਉਂਕਿ ਪ੍ਰਗਟ ਨਹੀਂ ਇਹਨੂੰ ਕਰਨ ਦਾ ਹੁਕਮ। ਇਹ ਜੇ ਚੁਆਖਰ ਹੈ ਸ਼ਬਦ ਹੈ ਤਾਂ ਭੱਟਾਂ ਵਿਹਲੇ ਆਇਆ, ਕਿਉਂਕਿ ਭੱਟਾਂ ਦੇ ਸਵੱਈਏ 'ਚ ਸਾਫ਼ ਹੀ ਕਹਿਤਾ ਵਾਹਿਗੁਰੂ 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 ਵਾਹਿਗੀ। ਇਹਦੇ 'ਚ ਭੱਟਾਂ ਵਿਹਲੇ ਆਇਆ, ਉਸ ਵੇਲੇ ਬਾਬੇ ਨਾਨਕ ਵੇਲੇ ਪਹਿਲੀਆਂ ਪਾਤਸ਼ਾਹੀਆਂ ਵੇਲੇ 'ਤੇ ਸ਼ਬਦ ਹੈ ਹੀ ਨਹੀਂ ਸੀ। ਗੁਰੂ ਅਰਜਨ ਲੇਰਾ ਦਾ ਸਮੇਂ ਟੋਕ ਲਾਉਂਦੇ ਨੇ ਔਰ ਜਿਹਨਾਂ ਨਾਲ ਗੁਰੂ ਨਾਨਕ ਬਾਣੀ ਮੈਂ ਲੁਕੋ ਨਹੀਂ ਰੱਖਣਾ ਕਿਉਂਕਿ ਕਿਤਾਬ ਛਪ ਚੁੱਕੀ ਹੈ। ਵਾਈਸ ਚਾਂਸਲਰ ਨਾਰੰਗ ਹੋਰ ਸਾਰੇ ਜਿੰਨੇ ਹੈ ਉਹਨਾਂ ਦੇ ਪ੍ਰੀ ਫੇਸ ਲਿਖਣ ਲੱਗੇ ਉਸ ਨਾਨਕ ਬਾਣੀ ਦੀ, ਜਿਹੜੀ 500 ਸਾਲਾਂ ਦੀ ਕਿਤਾਬ ਛਪੀ ਆ। ਉਹਦੇ 'ਚ ਕਹਿੰਦੇ ਕਿ ਵਾਹਿਗੁਰੂ ਮੰਤਰ 'ਤੇ, ਕਿਉਂਕਿ ਉਹਨਾਂ ਦਾ ਆਪਣਾ ਇੱਕ ਮੰਤਰ ਹੈ ਗੁਰਮੰਤਰ, 5 ਸ਼ਬਦ ਲੈ ਕੇ ਦੇ। ਦੇਖੋ ਇੱਥੇ ਮਹੱਲੇ ਤੀਜੇ ਦਾ ਸ਼ਬਦ ਹੈ, ਗੁਰੂ ਅਮਰਦਾਸ ਹੈ ਉਹ ਕਹਿ ਰਹੇ ਹੋ ਭਾਈ
ਵਾਹੋ ਵਾਹੋ ਕਰਤਿਆਂ ਪ੍ਰਭ
ਆਪ ਜਪਾਇਆ ਸੀ। ਇਹ ਪਹਿਲਾਂ ਵੇਦ ਕਿਤਾਬਾਂ 'ਚ ਹੈ ਹੀ ਨਹੀਂ ਸੀ, ਦੁਨੀਆਂ 'ਚ ਇਹ ਸ਼ਬਦ ਨਹੀਂ ਸੀ ਆਇਆ। ਜਿਹੜੇ ਜਪਣ ਵਾਲੇ ਆ ਬੜੇ ਬੜੇ ਹਰ ਮਜ਼ਹਬ ਤੋਂ, ਨਾਮ ਤਾਰੀਆਂ 'ਚੋਂ, ਸਾਰਿਆਂ ਤੋਂ ਹੱਟ ਹਟ ਕੇ ਜਿਸ ਵੇਲੇ ਉਹ ਦੱਸਦੇ ਨੇ ਕਿ ਜਿਸ ਵੇਲੇ ਆਹ ਸ਼ਬਦ ਅਸੀਂ ਗੁਰੂ ਨਾਨਕ ਦੇ ਘਰ ਦਾ ਜਪਿਆ, ਪਹਿਲਾਂ ਰਾਮ ਜਪਦੇ ਰਹੇ ਹੋਰ ਸ਼ਬਦ, ਪਰ ਇਹਦਾ ਕੋਈ ਅਜੀਬ ਹੀ ਸਵਾਲ, ਇਹ ਸ਼ਬਦ ਪਹਿਲਾਂ ਹੈ ਨਹੀਂ ਸੀ। ਪੌੜੀ ਹੈ ਹੁਣ ਢਾਡੀ ਸਵਰ ਖਸਮ ਕਾ ਹਰ ਕੈ ਦਰਿਆ, ਹੁਣ ਢਾਡੀ ਹਰ ਸਭ ਖਸਮ ਕਾ ਹਰ ਕੈ ਦਰਿਆ, ਹੁਣ ਢਾਡੀ ਹਰ ਸਭ ਖਸਮ ਕਾ ਹਰ ਕੈ ਦਰਿਆ, ਹੁਣ ਢਾਡੀ ਹਰ ਸਭ ਖਸਮ ਕਾ ਹਰ ਕੈ ਦਰਿਆ। ਹਰ ਅੰਦਰ ਸੁਣੀ ਪੁਕਾਰ, ਅੰਦਰ ਬੜਾ ਧਿਆਨ ਨਾ ਪੌੜੀ ਦੀ, ਬਾਹਰ ਬਾਹਰੋਂ ਨਹੀਂ ਗਏ ਮਹਾਰਾਜ, ਕਹਿੰਦੇ ਮੈਂ ਅੰਦਰੋਂ ਹੀ ਅੰਦਰ ਚੜਿਆ। ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆ, ਉਹਦੇ ਦਰ 'ਤੇ ਮੈਂ ਕਿੱਦਾਂ ਗਿਆ?
ਹਰ ਅੰਦਰੇ ਸੁਣੀ ਪੁਕਾਰ, ਹਰ ਅੰਦਰੇ ਸੁਣੀ ਪੁਕਾਰ, ਅੰਦਰੇ ਅੰਦਰੇ ਸੁਣੀ ਪੁਕਾਰ, ਢਾਡੀ ਮੁਖ ਲਾਇਆ, ਹਰ ਅੰਦਰੇ ਸੁਣੀ ਪੁਕਾਰ, ਢਾਡੀ ਮੁਖ ਲਾਇਆ, ਢਾਡੀ ਸੱਦ ਕੇ, ਹਰ ਪੁੱਛਿਆ ਢਾਡੀ ਸੱਦ ਕੇ ਕਿਸ ਅਰਥ ਤੂੰ ਆਇਆ, ਹਰ ਪੁੱਛਿਆ ਢਾਡੀ ਸੱਦ ਕੇ ਕਿਸ ਅਰਥ ਤੂੰ ਆਇਆ, ਹਰ ਅਰਥ ਤੂੰ ਆਇਆ ਕਿਸ ਅਰਥ ਤੂੰ ਆਇਆ, ਹਰ ਦੇਵ ਦਾਨ ਦਿਆਲ ਪ੍ਰਭ ਕਿਤ ਭੁੱਖ ਲੈ ਆਇਆ, ਹਰ ਨਾਮ ਜਪਾਇਆ, ਹਰ ਦਾਤੇ ਹਰ ਨਾਮ ਜਪਾਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ, ਹਰ ਪੁੱਛਿਆ ਢਾਡੀ ਸੱਦ ਕੇ ਕਿਸ ਅਰਥ ਤੂੰ ਆਇਆ, ਹਰ ਅੰਦਰੇ ਸੁਣੀ ਪੁਕਾਰ, ਹਰ ਅੰਦਰੇ ਸੁਣੀ ਪੁਕਾਰ, ਢਾਡੀ ਮੁਖ ਲਾਇਆ,
ਇਸ ਵੇਲੇ ਉਹਨੇ ਦਾਨ ਮੰਗਿਆ ਕਿ ਮੇਰੇ ਮਨ ਦੀ ਭੁੱਖ ਨਹੀਂ ਜਾਂਦੀ, ਇਹ ਲੈ ਲੈ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ ਦਾ ਮਤਲਬ ਹੈ ਨਾਨਕ ਵਾਲੀ ਰਿਸਪੈਕਟ, ਉੱਥੇ ਉਹਨੇ ਬਲੈਕ ਕੀਤਾ, ਅਗਲੀ ਇੱਜ਼ਤ ਕੀਤੀ ਨਾਨਕ ਦੀ। ਇਹ ਸਾਫ਼ ਸੁਧਾਰ ਹੈ ਬਾਣੀ, ਬਾਕੀ ਬਾਣੀ ਥਾਂ ਕਈ ਥਾਂ, ਵੀ ਇਹ ਜਿਹੜਾ ਸ਼ਬਦ ਸੀ ਜਪਣ ਵਾਲਾ ਇਹ ਸਿੱਧਾ ਹੀ ਅਕਾਲ ਪੁਰਖ ਨਾਲ ਗੁਰੂ ਨਾਨਕ ਨੂੰ ਦਿੱਤਾ ਅਤੇ ਜਪਾਇਆ। ਉਹਨਾਂ ਨੇ ਫਿਰ ਗਾਂ ਦੁਨੀਆ ਨੂੰ ਜਪਾਇਆ। ਇਹ ਬਾਬੇ ਨਾਨਕ ਦਾ ਜੋ ਸ਼ਬਦ ਹੈ ਗੁਰੂ ਘਰ ਦਾ, ਇਸੇ ਸ਼ਬਦ ਦੀ ਦੀਖਿਆ ਦੇਣ ਲਈ ਹੀ, ਕਿਉਂਕਿ ਦੇਹ ਰਹਿਣੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ, ਪੰਜਾਂ ਪਿਆਰਿਆਂ ਨਹੀਂ ਪੰਜਾਂ ਸਿੰਘਾਂ ਕੋਲ, ਪਿਆਰੇ 'ਚ ਉਹਨਾਂ ਦਾ ਨਾਂ ਸੀ, ਅਸਲ ਸਿੰਘ ਸਜਾਏ ਸੀ ਮਹਾਰਾਜ, ਗੋਬਿੰਦ ਰਾਏ ਸੀ, ਗੋਬਿੰਦ ਰਾਏ ਤੋਂ ਸਿੰਘ ਸਜਾਏ। ਇਹ ਜਿਹੜਾ ਭੁਲੇਖਾ ਵੀ ਖਾਲਸਾ ਪੈਦਾ ਕੀਤਾ, ਖਾਲਸਾ ਤਾਂ ਪਹਿਲਾਂ ਹੀ ਸੀ, ਨਾਨਕ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਨ ਕੀਨੀ, ਜਿਹੜੀ ਜਿਹੜੀ ਵੀ ਜਨ ਭਗਤ ਸੀ ਉਹਨਾਂ ਨਾਲ ਪ੍ਰੇਮ ਭਗਤੀ ਕੀਤੀ, ਉਹਨਾਂ ਦਾ ਖਾਲਸੇ ਦਾ ਲਕਬ ਹੈ, ਰੈਂਕ ਹੈ ਬਾਣੀ। ਕਹੋ ਕਬੀਰ ਜਨ ਭਏ ਖਾਲਸੇ, ਸ਼ਬਦ ਹੈ ਕਬੀਰ ਜੀ ਦਾ ਗੁਰੂ ਬਾਣੀ 'ਚ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੈਦਾ ਨਹੀਂ ਕੀਤਾ, ਉੱਥੇ ਕਿ ਸਿੰਘ ਸਜਾਇਆ। ਯੂੰ ਪੁਜੇ ਸਿੰਘ ਭੁਜੰਗੀਏ ਨੀਜੰਬਰ ਤਾਰਾ, ਸਭ ਤੁਰਕ ਦੁਸ਼ਟ ਸਭ ਸਹਿ ਕੀਏ ਹਰ ਨਾਮ ਪੁਜਾਰਾ। ਸਟੋਰੀ ਨਹੀਂ ਲਿਖਦੇ, ਸਿੰਘ ਪ੍ਰਗਟ ਕੀਤੇ ਸੀ, ਆਪ ਗੋਬਿੰਦ ਰਾਏ ਤੋਂ ਸਿੰਘ ਬਣੇ ਸੀ, ਸਿੱਖਾਂ 'ਚ ਪਹਿਲਾਂ ਸਿੰਘ ਦਾ ਨਾਂ ਨਹੀਂ ਸੀ, ਔਰ ਦੀਖਿਆ ਦੇਣ ਦੀ ਜਿਹੜੀ ਰਸਮ ਸੀ ਉਹਨੂੰ ਬਦਲਿਆ ਸੀ, ਕੰਨ ਦੀ ਬਜਾਏ ਖੰਡੇ ਦੀ ਧਾਰ 'ਚੋਂ ਕੱਢ ਕੇ ਸ਼ਬਦ ਅਤੇ ਸ਼ਸਤਰ ਦਾ ਮੇਲ ਕਰਤਾ ਸੀ। ਔਰ ਇਹ ਸ਼ਬਦ ਉਸੇ ਤਰ੍ਹਾਂ ਜੋ ਪਹਿਲਾਂ ਗੁਰੂ ਦਿੰਦੇ ਆ ਰਹੇ ਸੀ ਸਿੱਖਾਂ ਨੂੰ, ਉਹ ਪੰਜਾਂ ਸਿੰਘਾਂ ਕੋਲੋਂ ਫਿਰ ਹਰ ਇੱਕ ਪਾਂਚ ਸਿੰਘ ਅੰਮ੍ਰਿਤ ਜੋ ਦੇਣ, ਪੰਜ ਪਿਆਰੇ ਨਹੀਂ ਲਿਖੇ ਆ ਰਿਹਾ ਤੇ ਨਾਮਿਆਂ 'ਚ ਵੀ, ਇਹ ਬੜੀ ਚੀਜ਼ ਦੇਖਣ ਆ ਰਹੀ ਹੈ। ਵੱਡਾ ਭੁਲੇਖਾ ਜੀ ਗੁਰੂ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ, ਉਹ ਸਿੰਘ ਐਡੀ ਵੱਡੀ ਚੇਂਜ ਲਿਆਤੀ ਸੀ, ਕੌਮ ਨੂੰ ਹੀ ਸਿੰਘ ਸਾਰੀ ਨੂੰ ਬਣਾ ਦਿੱਤਾ, ਸਿੰਘ ਬਦਲੇ ਸੀ, ਬੀਬੀ ਦੇ ਨਾਂ ਕੌਰ ਕੀਤਾ ਸਿੰਘ ਦਾ ਨਾਂ, ਬੰਦੇ ਦਾ ਨਾਂ ਸਿੰਘ ਰੱਖਿਆ, ਔਰ ਦੀਖਿਆ ਦੇਣ ਦੀ ਰਸਮ ਕੀ ਇਹ ਪੰਜਾਂ ਦੇ ਹਵਾਲੇ ਕਰਕੇ ਆਪ ਗੋਡਿਆਂ ਪਾਰ ਹੋ ਕੇ ਲਈ, ਕਿਉਂਕਿ ਸ਼ਬਦ ਤੋਂ ਬਗੈਰ ਕੋਈ ਜਪ ਨਹੀਂ ਸੀ ਸਕਦਾ। ਇਸ ਕਰਕੇ ਇਹ ਜਿਹੜਾ ਸ਼ਬਦ ਅਕਾਲ ਪੁਰਖ ਨੇ ਸਿੱਧਾ ਬਾਬੇ ਨਾਨਕ ਨੂੰ ਦਿੱਤਾ ਸੀ ਉਹ ਸੀ
ਵਾਹ ਵਾਹ ਬਾਣੀ ਸੱਚ ਹੈ ਸੱਚੇ ਮੇਲਾ, ਵਾਹ ਵਾਹ ਕਰਤਿਆਂ ਪ੍ਰਭ
ਵਿਵੇਕ ਬੁੱਧੀ ਸਿੱਖ ਦੀ ਹੋਣ ਕਰਕੇ ਬਾਣੀ ਨੂੰ ਨਾ ਸਮਝਣ ਕਰਕੇ ਹੀ ਸਾਰੇ ਪੁਆੜੇ ਪਏ ਹੈ। ਨਿਰੰਕਾਰ ਕਹਿੰਦੇ ਜਿਹਦਾ ਆਕਾਰ ਕੋਈ ਨਾ ਹੋਏ, ਸੂਖਮ ਵਸਤੂ ਜੋਗੀ ਸੁਣ ਤੇ ਆਵਨ ਜੇਤੇ, ਨਾਮ ਕੀ ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਨਾਮ ਕੀ ਚੀਜ਼ ਹੈ ਅਸਲੀ ਵਾਰ 'ਚ ਦੱਸ ਗਿਆ ਹੈ, ਸੂਖਮ ਮੂਰਤ ਉਹਦੀ ਬੜੀ ਡੈਲੀਕੇਟ ਮੂਰਤ ਹੈ, ਸੂਖਮ ਮੂਰਤ ਨਾਮ ਨਿਰੰਜਨ ਉਹ ਮਾਇਆ ਤੋਂ ਰਹਿਤ ਹੈ, ਸੂਖਮ ਮੂਰਤ ਨਾਮ ਨਿਰੰਜਨ ਉਹਦੀ ਕਾਇਆ ਹੈ, ਪਰ ਉਹਦੀ ਕਾਇਆ ਕੀ ਹੈ ਆਕਾਰ, ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ, ਆਕਾਰ ਕਹਿੰਦੇ ਪ੍ਰਕਾਸ਼। ਬੜੀ ਧਿਆਨ ਨਾਲ ਦੇਖ, ਨਾਮ ਦੀ ਕੋਈ ਕਾਇਆ ਨਹੀਂ, ਸਪਿਰਚੁਅਲ ਚੀਜ਼ ਹੈ, ਮੈਟਰ ਨਹੀਂ ਆ, ਸੂਖਮ ਵਸਤੂ ਸੂਖਮ ਮੂਰਤ ਉਹਦੀ ਮੂਰਤ ਵੀ ਹੈ, ਜੂਆਂ ਦੀ ਮੂਰਤ ਪੂਜਦੇ ਸੀ, ਮਹਾਰਾਜ ਕਿਹਾ ਤੁਹਾਡੇ ਨਾਮ ਦੀ ਵੀ ਮੂਰਤ ਹੈ, ਪਰ ਉਹ ਸੂਖਮ ਮੂਰਤ ਤਾਂ ਮੂਰਤ ਦਾ ਨਾਂ ਹੈ। ਹਰ ਬਾਣੀ 'ਚ ਹਰ ਥਾਂ ਹਿੰਦੂ ਦੇ ਸਾਹਮਣੇ ਹਿੰਦੂਇਜ਼ਮ 'ਤੇ ਟੋਕ ਲਾਈ ਆ, ਪਰ ਬੜੀ ਸਮਝਣ ਦੀ ਸੂਖਮ ਮੂਰਤ नाम नरंजन काया का आका, ओदी काया है लेकिन वह प्रकाश रूप है, वह प्रकाश ही प्रकाश है। इस करके जी वाह वाह बाणी है ये भी प्रकाश ही है, निरंकार है, उदा कोई कह नहीं है।
वाह वाह बाणी निरंकार
सब तो वड्डा मंत्र है जिहड़ा पंज सिंह दिंदे है, शब्द जिहड़ा दिंदे है सब तो वड्डा शब्द है जिहड़ा फतेह दे विच लुकिया पिया।